ਸ੍ਰੀ ਰਾਗ ਮਹੱਲਾ ਪੰਜਵਾਂ। ਘੜੀ ਮੋਹਤ ਕਾ ਪਾਹੁਣਾ ਕਾਜ ਸਵਾਰਨਹਾਰ। ਪੱਪੇ ਨੂੰ ਕੰਨਾ ਕਰਕੇ ਇਹ ਪਾਹੁਣਾ ਪਾਠ ਕਰਨਾ ਹੈ, ਪਾਹੁਣਾ ਨਹੀਂ ਕਰਨਾ। ਮਹਾਰਾਜ ਕਹਿੰਦੇ ਇਹ ਜੀਵ ਸੰਸਾਰ 'ਚ ਇੱਕ ਘੜੀ ਜਾਂ ਮੌਤ ਅੱਧੀ ਘੜੀ ਦਾ ਪ੍ਰਾਹੁਣਾ ਹੈ, ਪਰ ਆਪਣੇ ਆਪ ਨੂੰ ਅਮਰ ਸਮਝ ਕੇ ਕਈ ਕੰਮਾਂ ਦੇ ਸਵਾਰਨ ਵਾਲਾ ਹੋ ਰਿਹਾ, ਲੰਬੀਆਂ ਲੰਬੀਆਂ ਸਕੀਮਾਂ ਘੜੀ ਬੈਠਾ। ਪਤਾ ਨਹੀਂ ਕਿ ਹੁਣੇ ਸਵਾਸ ਨਿਕਲ ਜਾਣੇ ਨੇ ਘੜੀ ਨੂੰ, ਅੱਧੀ ਘੜੀ ਨੂੰ, ਇੱਕ ਸਵਾਸ ਆਉਣਾ ਕਿ ਨਹੀਂ ਆਉਣਾ ਦੁਬਾਰਾ ਅਗਲਾ, ਪਰ ਸਕੀਮਾਂ ਜਿਹੜੀਆਂ ਬਹੁਤ ਵੱਡੀਆਂ ਇਹਦੀਆਂ। ਮਾਇਆ ਕਾਮ ਵਿਆਪਿਆ ਸਮਝੈ ਨਾਹੀ ਗਾਵਾਰ। ਮਾਇਆ ਦੇ ਕੰਮਾਂ 'ਚ ਇਹ ਜਿਹਾ ਲੱਗਿਆ ਹੈ ਮੂਰਖ ਮੌਤ ਨੂੰ ਆਪਣੇ ਕੋਲ ਨਹੀਂ ਸਮਝਦਾ, ਵੀ ਮੌਤ ਤਾਂ ਸਿਰ ਦੇ ਉੱਤੇ ਨਾਲ ਹੀ ਫਿੱਟ ਕੀਤੀ ਹੋਈ ਹੈ, ਬਿਲਕੁਲ ਸਮਾਂ ਬਣਿਆ, ਜਦੋਂ ਖਤਮ ਹੋ ਗਿਆ ਉਸੇ ਵਕਤ ਝੱਟ ਹੀ ਸਾਰਾ ਕੁਛ ਖਤਮ ਹੋ ਜਾਣਾ, ਆ ਦੇਹੀ ਦੂਹੀ ਸਭ ਛੱਡ ਕੇ ਜਾਣਾ ਪੈਂਦਾ। ਉੱਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ। ਜਦ ਇੱਥੋਂ ਉੱਠ ਕੇ ਤੁਰਿਆ ਤਾਂ ਜਿੰਦ ਦਾ ਜਿਹੜਾ ਦੁਸ਼ਮਣ ਹੈ ਸਾਡਾ ਜਮਦੂਤਾਂ ਦੇ ਵਸ ਪੈ ਗਿਆ, ਫਿਰ ਪਛਤਾਵਾ ਹੀ ਰਹਿ ਜਾਂਦਾ ਮਨ 'ਚ। ਆਪਣੀ ਉਮਰ ਨੂੰ ਦੇਖੋ ਕਿ ਕਿੰਨੀ, ਮਹਾਰਾਜ ਕਹਿੰਦੇ ਹਮੇਸ਼ਾ ਆਪਣੀ ਉਮਰ ਵੱਲ। ਇਸ ਤਰ੍ਹਾਂ ਨਹੀਂ ਸੋਚਣਾ ਕਿ ਹਲੇ ਤਾਂ ਮੇਰੇ ਕਾਲੀ ਦਾੜੀ ਹਾਲ ਤਾਂ ਬਹੁਤ ਲੰਬਾ ਸਮਾਂ ਪਿਆ, ਵੀ ਹਲੇ ਮੇਰੇ ਚਿੱਟੀ ਆਉਣੀ, ਇੱਥੇ ਕੋਈ ਹਿਸਾਬ ਨਹੀਂ ਲੱਗਦਾ। ਜਾਂ ਕੋਈ ਕਹੇ ਹਲੇ ਤਾਂ ਮੇਰੇ ਦਾੜੀ ਹੀ ਨਹੀਂ ਆਈ, ਜਾਂ ਕੋਈ ਕਹੇ ਹਲੇ ਤਾਂ ਮੇਰੇ ਅੱਧ ਕਾਲੇ ਜਿਹੇ ਨੇ, ਹਲੇ ਤਾਂ ਪੂਰੇ ਚਿੱਟੇ ਹੋਣਗੇ ਫਿਰ ਜਾਊਂਗਾ। ਮਹਾਰਾਜ ਕਹਿੰਦੇ ਇਹ ਨਾ ਸੋਚ 'ਚ ਪੈ ਜਾਓ ਕਿਤੇ, ਇੱਥੇ ਤਾਂ ਨਹਿ ਬਾਰਕ ਨਹਿ ਜੋਬ ਨਹਿ ਨਹਿ ਬਿਰਧੀ ਕਛ ਬੰਧ, ਉਹ ਬੇਰਾ ਨਹਿ ਬੂਝੀਆ ਜੋ ਆਏ ਪਰੈ ਜਮ ਫੰਦ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਜਿਹੜੀ ਬੰਦਿਆ ਹਾਲਤ ਐਸੀ ਹੈ, ਅੰਧੇ ਤੂੰ ਬੈਠਾ ਕੰਧੀ ਪਾਹੇ। ਕਹਿੰਦੇ ਅੰਨੇ ਆ ਗਿਆਨੀ ਪੁਰਸ਼ਾ, ਕਾਲ ਰੂਪ ਨਦੀ ਚੱਲ ਰਹੀ, ਤੂੰ ਤਾਂ ਉਹਦੇ ਕੰਧੀ ਤੇ ਕਿਨਾਰੇ ਤੇ ਬੈਠਾ ਹੈ। 24,000 ਸਵਾਸ ਨਿਕਲੇ ਰੂਪ ਮਣਾ ਜਿਹੜਾ ਤੇਰਾ ਢਹਿ ਰਿਹਾ, ਤੂੰ ਆਪਣੇ ਆਪ ਨੂੰ ਸੰਭਾਲਣਾ ਕਰ, ਜਿਵੇਂ ਕੋਈ ਨਦੀ ਦੇ ਕਿਨਾਰੇ ਤੇ ਰੁੱਖੜਾ ਹੋਵੇ, ਪਾਣੀ ਨਦੀ ਦਾ ਤੇਜ਼ ਚੱਲਦਾ 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 ਹੌਲੀ ਹੌਲੀ ਉਹ ਕਿਨਾਰਾ ਢਹਿ ਕੇ ਦਰਖਤ ਧਰਮ ਕਰਕੇ ਪਾਣੀ ਡਿੱਗ ਪੈਂਦਾ। ਕਹਿੰਦੇ ਬੰਦਿਆ ਤੂੰ ਵੀ ਐਂ ਡਿੱਗ ਪੈਣਾ, ਇਹ ਕਾਲ ਦੀ ਨਦੀ ਚੱਲ ਰਹੀ ਹੈ, ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਘਟੈ ਤਨ ਛੀਜੈ, ਕਾਲ ਹੇਰੀ ਫਿਰੈ ਵਧਕ ਜਿਉ ਕਹੋ ਕਵਨ ਬਿਦ ਕੀਜੈ। ਇਹ ਸਮਾਂ ਨਹੀਂ ਲੱਗਣਾ ਮੁੜ ਕੇ ਸੰਭਲਣ ਦਾ, ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਜਮਦੂਤਾਂ ਨੇ ਆ ਕੇ ਗਿੱਚੀਓ ਫੜ ਲੈਣਾ। ਜੇ ਹੋਵੇ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਰਹਾਓ। ਮਹਾਰਾਜ ਕਹਿੰਦੇ ਜੇ ਕੋਈ ਪੂਰਬਲੇ ਪਿਛਲੇ ਜਨਮ ਦੇ ਕੀਤੇ ਹੋਏ ਚੰਗਾ ਕਰਮਾਂ ਦਾ ਫਲ ਲਿਖਿਆ ਹੋਇਆ ਹੋਵੇਗਾ ਨਾ, ਕਿਤੇ ਮਾੜੇ ਜੇ ਭਾਗ ਜਾਗ ਪੈਣ ਤਾਂ ਗੁਰੂ ਸਾਹਿਬ ਦੇ ਦਰ ਤੇ ਆ ਕੇ ਬੰਦਾ ਕਮਾਈ ਕਰਦਾ ਫਿਰ ਭਾਗਾਂ ਦੇ ਨਾਲ। ਇਹ ਨਾ ਕਹੋ ਵੀ ਮੈਂ ਗੁਰੂ ਘਰ ਆ ਗਿਆ, ਕੋਈ ਆਸਾਨ ਨਹੀਂ, ਕੋਈ ਮਸਤਕ ਤੇ ਲਿਖਿਆ ਹੀ ਹੋਇਆ ਤਾਂ ਆ ਗਿਆ ਹਾਂ। ਜਿਨ੍ਹਾਂ ਦੇ ਮੱਥੇ ਤੇ ਲਿਖਿਆ ਹੀ ਨਹੀਂ ਹੋਇਆ ਉਹ ਆ ਹੀ ਨਹੀਂ ਸਕਦੇ, ਜ਼ੋਰ ਲਾ ਲੈਣ ਉਹ ਨਹੀਂ ਆ ਸਕਦੇ ਇੱਥੇ। ਇਹ ਵੀ ਐਂਟਰੀ ਆਪਣੀ ਲਿਖੀ ਹੋਈ ਹੈ ਇੱਥੇ, ਮਹਾਰਾਜ ਦੇ ਦਰ ਤੇ ਆਉਣਾ ਮੱਥੇ ਤੇ ਲਿਖਿਆ ਹੋਇਆ ਹੋਣ ਕਰਕੇ ਹੀ ਆਏ ਹਾਂ। ਤਾਂ ਸਤਿਗੁਰੂ ਸਾਨੂੰ ਦਰ ਤੇ ਲੈ ਕੇ ਸੰਭਲ ਜਾ, ਵਿਚਾਰ ਕਰ ਲੈ, ਮੌਕਾ ਸੰਭਾਲ ਲੈ। ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਮੌਕਾ ਦਿੰਦੇ ਨੇ ਸੰਭਲਣ ਦਾ, ਵਾਰ 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 ਬੰਦੇ ਨੂੰ ਕਾਫੀ ਸਮਾਂ ਮੌਕਾ ਦਿੰਦੇ ਰਹਿੰਦੇ ਨੇ। ਸ਼ਾਇਦ ਅੱਜ ਸਮਝੇ, ਕੱਲ ਸਮਝੇ, ਪਰਸੋਂ ਸਮਝੇ। ਹਰੀ ਨਾਹੀ ਨਹਿ ਡੱਡੂਰੀ ਪੱਕੀ ਵੱਢਣਹਾਰ। ਕਹਿੰਦੇ ਜਿਵੇਂ ਜ਼ਿਮੀਂਦਾਰ ਦੀ ਮਰਜ਼ੀ ਹੈ, ਭਾਵੇਂ ਹਰੀ ਖੇਤੀ ਵੱਢ ਲਵੇ, ਭਾਵੇਂ ਡੱਡਿਆਂ ਵਾਲੀ ਵੱਢ ਲਵੇ ਅੱਧ ਪੱਕੀ ਜੀ, ਅਤੇ ਭਾਵੇਂ ਕਹਿੰਦੇ ਹਰੀ ਖੇਤੀ ਵੱਢ ਲਵੇ, ਭਾਵੇਂ ਡੱਡਿਆਂ ਵਾਲੀ ਵੀ ਨਾ ਵੱਢੇ, ਤਾਂ ਜਿਸ ਵੇਲੇ ਖੇਤੀ ਪੱਕ ਜਾਂਦੀ ਹੈ ਤਾਂ ਵੱਢਣ ਵਾਲਾ ਹੋ ਕੇ ਪੱਕੀ ਖੇਤੀ ਨੂੰ ਵੀ ਵੱਢ ਲੈਂਦਾ, ਉਹਦੀ ਮਰਜ਼ੀ ਹੈ। ਪਰਮਾਤਮਾ ਦੀ ਖੇਤੀ ਹਾਂ ਆਪਾਂ, ਜੇ ਆਪਾਂ ਕਹੀਏ ਕਿ ਆਪਣੇ ਵੱਸ ਵਿੱਚ ਕੁਛ ਹੈ, ਤੁਸੀਂ ਆਪਣੇ ਮੂੰਹ 'ਚੋਂ ਕੋਈ ਗੱਲ ਕਹਿ ਕੇ ਪੂਰੀ ਕਰਕੇ ਦਿਖਾ ਦਿਓ। ਤੁਸੀਂ ਇਉਂ ਕਹੋ ਵੀ ਮੈਂ ਆਹ ਗੱਲ ਕਰ ਦਿਆਂਗਾ ਕੱਲ੍ਹ ਨੂੰ, ਤੁਸੀਂ ਫਿਰ ਕੱਲ੍ਹ ਨੂੰ ਉਹ ਕਰਕੇ ਦਿਖਾਓ। ਮਿੱਥ ਕੇ ਕੋਈ ਵੀ ਨਹੀਂ ਹੁੰਦੀ, ਕੀ ਪਤਾ ਕੱਲ੍ਹ ਨੂੰ ਕਿੱਧਰ ਨੂੰ ਤੁਰ ਜਾਣਾ ਆਪਾਂ ਨੇ। ਇਸ ਕਰਕੇ ਨਿਰੰਕਾਰ ਤੋਂ ਡਰੋ, ਸਤਿਗੁਰੂ ਸੱਚੇ ਪਾਤਸ਼ਾਹ ਦੇ ਭੈ ਦੇ ਸੰਯੁਕਤ ਹੋ ਕੇ ਚੱਲੀਏ। ਨਿਰੰਕਾਰ ਨੂੰ ਪਤਾ ਅਸਲੀਅਤ, ਸਤਿਗੁਰੂ ਨੂੰ ਅਸਲੀਅਤ ਦਾ ਗਿਆਨ ਹੈ। ਕਿਸੇ ਨੂੰ ਅਸਲੀਅਤ ਦਾ ਪਤਾ ਹੀ ਨਹੀਂ ਕਿ ਕੀ ਹੋਣ ਵਾਲਾ, ਕਦੋਂ ਹੋਣ ਵਾਲਾ, ਮੇਰੇ ਲੇਖ ਕਿਹੋ ਜਿਹੇ ਨੇ, ਅੱਗੇ ਮੇਰੇ ਨਾਲ ਕੀ ਬੀਤੇਗਾ, ਇਸ ਗੱਲ ਦਾ ਕਿਸੇ ਨੂੰ ਗਿਆਨ ਨਹੀਂ। ਲੈ ਲੈ ਦਾਤ ਪਹੁਤਿਆ ਲਾਵੇ ਕਰ ਤਿਆਰ। ਹੁਣ ਖੇਤੀ ਨੂੰ ਵੱਢਣ ਵਾਲਾ ਜਿਹੜਾ ਦਿਹਾੜੀਦਾਰ ਮਨੁੱਖ ਨੇ, ਉਹਨਾਂ ਨੂੰ ਲਾਵੇ ਕਹਿੰਦੇ ਨੇ। ਲਾਵਾ, ਲਾਵੇ ਲੈ ਕੇ ਜਿਹੜਾ ਅਸੀਂ ਲਾਵਿਆਂ ਨੂੰ ਤਿਆਰ ਕਰਦਾ, ਜ਼ਿਮੀਂਦਾਰ ਦਾਤੀਆਂ ਲੈ ਕੇ ਖੇਤ ਦੇ ਕੋਲ ਪਹੁੰਚ ਗਿਆ, ਚਲੋ ਬਈ ਜਾਂ ਹੁਕਮ ਹੋਆ ਹੁਕਮ ਕਿਰਸਾਨ ਦਾ ਤਾਂ ਲੁਣ ਮਿਣਿਆ ਖੇਤਾਰ। ਜਿਸ ਵੇਲੇ ਜ਼ਿਮੀਂਦਾਰ ਦਾ ਹੁਕਮ ਹੋਇਆ ਲਓ ਵੀ ਸ਼ੁਰੂ ਕਰ ਦਿਓ ਕੰਮ, ਤਾਂ ਉਹਨਾਂ ਲਾਵਿਆਂ ਨੇ ਜਿਹੜਾ ਸਾਰਾ ਖੇਤ ਸੀ ਨਾ ਉਹਨੂੰ ਚੰਗੀ ਤਰ੍ਹਾਂ ਮਿਣ ਕੇ ਕੱਟ ਦਿੱਤਾ ਵੀ ਇੰਨਾ ਖੇਤ ਵੱਢਿਆ, ਇੰਨਾ ਵੱਢਿਆ, ਇੰਨੀ ਵੱਢ ਲਈ, ਵਾਢੀ ਕਰ ਲਈ। ਇਸੇ ਤਰ੍ਹਾਂ ਕਹਿੰਦੇ ਪਰਮਾਤਮਾ ਰੂਪ ਜ਼ਿਮੀਂਦਾਰ ਦੀ ਮਰਜ਼ੀ ਹੈ, ਭਾਵੇਂ ਬਾਲਕ ਅਵਸਥਾ 'ਚ ਮਾਰ ਦੇਵੇ, ਜਵਾਨੀ 'ਚ ਮਾਰ ਲਵੇ। ਸੋ ਹਰੀ ਨਾਹੀਂ, ਬਾਲਕ ਅਵਸਥਾ ਦੇ ਵਿੱਚ ਮਾਰੇ ਉਹਦੀ ਮਰਜ਼ੀ, ਡੱਡਰੀ ਜਵਾਨੀ 'ਚ ਵੀ ਮਾਰ ਸਕਦਾ, ਜਿਸ ਵੇਲੇ ਸਰੀਰ ਖੇਤੀ ਪੱਕ ਜਾਵੇ, ਵਢੇਪਾ ਆ ਜਾਵੇ, ਉਸ ਵੇਲੇ ਵੀ ਮਾਰ ਸਕਦਾ ਉਹ। ਜਿਸ ਵੇਲੇ ਜਿਹੜੇ ਜਮਦੂਤਾਂ ਰੂਪ ਲਾਵਿਆਂ ਨੂੰ ਤਿਆਰ ਕਰਦਾ, ਜਾਓ ਵੀ ਦਾਤੀਆਂ ਫੜ ਲਓ ਹੱਥ 'ਚ, ਗੁਰਜਾਂ ਲੈ ਕੇ, ਛਵੀਆਂ ਲੈ ਕੇ ਪਹੁੰਚ ਜਾਓ ਉੱਥੇ। ਪਰਮਾਤਮਾ ਦਾ ਹੁਕਮ ਹੋਇਆ, ਜਮਦੂਤਾਂ ਨੇ ਸਰੀਰ ਰੂਪ ਖੇਤ ਨੂੰ ਮਿਣ ਕੇ ਉੱਥੇ ਹੀ ਇਹਦੇ ਸਵਾਸ ਕੱਢ ਲੈਣੇ, ਕਿਉਂਕਿ ਉਹ ਪਹਿਲਾਂ ਹੀ ਖੜ ਜਾਂਦੇ ਆ ਕੇ, ਇੱਕਦਮ ਦੱਬਦੇ ਨੇ ਬੰਦੇ ਨੂੰ, ਕਹਿੰਦੇ ਨੇ ਫਲਾਨਾ ਬੰਦਾ ਮਰਨ ਲੱਗਿਆ ਸੀ, ਉਹਨੂੰ ਇੱਕਦਮ ਅੱਖਾਂ ਅੱਗੇ ਹਨੇਰਾ ਆ ਗਿਆ, ਕੰਨਾਂ ਤੋਂ ਸੁਣਨੋਂ ਹਟ ਗਿਆ, ਹੱਥ ਪੈਰ ਹਿੱਲਣੋਂ ਹਟ ਗਏ, ਕਹਿੰਦੇ ਮੁੜ ਕੇ ਬੋਲ ਨਹੀਂ ਸਕਿਆ, ਮੂੰਹ 'ਚੋਂ ਊਂ ਦੀ ਆਵਾਜ਼ ਆਉਂਦੀ। ਉਹ ਵੀ ਬੜੇ ਪੀਰ ਨੇ, ਪਹਿਲਾਂ ਹੀ ਦੱਬ ਲੈਂਦੇ, ਮੂੰਹ 'ਚੋਂ ਕੋਈ ਗੱਲ ਹੀ ਨਾ ਕਹਿ ਸਕੇ। ਕਹਿੰਦੇ ਹੁਣ ਨਹੀਂ ਵਾਹਿਗੁਰੂ ਕਹਿਣ ਦਿੰਦੇ, ਜਦ ਜਿਉਂਦੇ ਜੀ ਨਹੀਂ ਕਿਹਾ। ਕਈ ਕਹਿੰਦੇ ਮਰਨ ਵੇਲੇ ਕਹਿ ਲਾਂਗੇ, ਕਹਿ ਕੇ ਦੇਖਿਓ ਤਾਂ, ਏਦਾਂ ਤੁਹਾਡਾ ਰਾਜ ਤਾਂ ਨਹੀਂ ਚੱਲਦਾ। ਇੱਥੇ ਰਾਜ ਪਰਮਾਤਮਾ ਦਾ ਚੱਲਦਾ, ਰਾਜ ਸਤਿਗੁਰਾਂ ਦਾ, ਜਿਹਦੇ ਮੂੰਹ 'ਚੋਂ ਕਢਾਉਣਗੇ ਉਹੀ ਵਾਹਿਗੁਰੂ ਕਹੂਗਾ। ਅਤੇ ਐਵੇਂ ਕਹਿ ਦਿਓ ਸ਼ਰਾਰਤੀ ਚੰਚਲ ਲੋਕ ਜਿਹੜੇ ਨੇ, ਉਹ ਕਹਿੰਦੇ ਅੰਤ ਨੂੰ ਕਹਿ ਲਾਂਗੇ, ਅਖੀਰ 'ਤੇ ਜਾ ਕੇ, ਕੋਈ ਕਹਿੰਦੇ ਬੁੜੇ ਹੋ ਕੇ ਅਮਰ ਛਕ ਲਾਂਗੇ, ਬੁੜੇ ਹੋ ਕੇ ਅਮਰ ਛਕ ਲਾਂਗੇ, ਤਾਂ ਘਰਦਿਆਂ ਨੂੰ ਕਹਿੰਦੇ ਬੁੜੇ ਹੋ ਕੇ ਪਹਿਲੀ ਕਲਾਸ 'ਚ ਦਾਖਲ ਹੋ ਜਾਂਗੇ, ਫਿਰ ਗਾਹਾਂ ਐਮ ਏ ਕਦ ਕਰਨੀ ਹੈ। 80 ਸਾਲ ਦਾ ਬੁੜਾ ਪਹਿਲੀ ਕਲਾਸ 'ਚ ਬਿਠਾ ਦਈਏ, ਉਧਰੋਂ ਸਰੀਰ ਛੱਡਣਾ, ਐਮ ਏ ਕਦ ਕਰੂਗਾ ਉਹ? ਇਹ ਵੀ ਸਾਡੀ ਐਮ ਏ ਆ, ਪੀ ਐਚ ਡੀ ਕਰਨੀ ਇਹਦੇ 'ਚ। ਦਾ ਮਹਾਰਾਜ ਕਹਿੰਦੇ ਜਦੋਂ 8 ਸਾਲ ਤੋਂ ਉੱਤੇ ਭਚੰਗੀ ਹੋ ਜਾਵੇ, 10 ਕੁ ਸਾਲ ਦਾ ਕਿਰਿਆ ਸਾਂਭਣ ਜੋਗਾ, ਉਦੋਂ ਉਹਨੂੰ ਅੰਮ੍ਰਿਤ ਛਕਾ ਦਿਓ। ਉਦੋਂ ਅੰਮ੍ਰਿਤ ਛਕ ਕੇ ਨਿਤਨੇਮੀ ਹੋ ਜਾਵੇ, ਪ੍ਰੇਮੀ ਹੋ ਜਾਵੇ, ਸਾਂਭ ਸੰਭਾਲ ਕਰਨੀ ਹੈ। ਸਾਡਾ ਮੂਲ ਕੰਮ ਉਹ ਹੈ, ਅੰਮ੍ਰਿਤ ਛਕ ਕੇ ਬੱਚਿਆਂ ਨੂੰ ਅੱਗੇ ਤੋਰਨਾ। ਜਿਹੜੇ ਪਰਿਵਾਰ 'ਚ ਸਿੱਖੀ ਆ, ਬਸ ਉਹੀ ਪਰਿਵਾਰ ਅਮੀਰ ਹੈ। ਜਿਹੜੇ ਪਰਿਵਾਰ 'ਚ ਸਿੱਖੀ ਨਹੀਂ, ਉਹ ਭਾਵੇਂ ਅਰਬਾਂ ਖਰਬਾਂ ਪਤੀ, ਭਾਵੇਂ ਹੀਰਿਆਂ ਦੇ ਨਾਲ ਮਕਾਨ ਲੱਦ ਲੈਣ, ਉਹਦਾ ਕੋਲ ਸਿੱਖੀ ਨਹੀਂ ਹੈ। ਬਸੰਤ ਸਵਰਗ ਲੋਕ ਹੈ, ਜਿੱਤ ਤੇ ਪ੍ਰਿਥਵੀ ਨਵ ਖੰਡਣਾ ਹੈ। ਭਾਵੇਂ ਉਹ ਕਿਤੇ ਸਵਰਗਾਂ 'ਚ ਜਾ ਕੇ ਜਿੱਤ ਕੇ ਬਹਿ ਜਾਣ, ਰਾਵਣ ਦੇ ਘਰ ਘਾਟਾ ਸੀ ਮਾਇਆ ਦਾ, ਸੋਨੇ ਦੀ ਲੰਕਾ, ਲੰਕਾ ਗੜ ਸੋਏ ਨੇ ਕਾ ਪਿਆ, ਮੂਰਖ ਰਾਵਣ ਕਿਆ ਲੈ ਗਿਆ। ਹਰਨਾਕਸ਼ ਕੋਲ ਘਾਟਾ ਸੀ ਮਾਇਆ ਦਾ। ਗੱਲ ਪੈਸਿਆਂ ਦੀ ਨਹੀਂ, ਗੱਲ ਹੈ ਸਿੱਖੀ ਦੀ। ਜੇ ਸਾਡੇ ਕੋਲ ਨਾਮ ਹੈ, ਸਿੱਖੀ ਹੈ, ਸਾਰਾ ਕੁਝ ਹੀ ਹੈ। ਜੇ ਘਰ 'ਚ ਪੈਸਾ ਤਾਂ ਬਹੁਤ ਹੈ, ਮਾਂ ਬਾਪ ਤਾਂ ਬੈਠੇ ਰੋਈ ਜਾਂਦੇ ਨੇ, ਕਹਿੰਦੇ ਨਿਆਣਾ ਹੀ ਨਹੀਂ ਲੱਭਦਾ, ਕਿੱਧਰ ਨੂੰ ਚਲਿਆ ਗਿਆ, ਪੈਸੇ ਕੀ ਕਰਨੇ। ਇਸ ਕਰਕੇ ਜਿਵੇਂ ਕੋਈ ਪਰਿਵਾਰ ਸੀ, ਕਹਿੰਦੇ ਘਰ ਤਾਂ ਮੈਂ ਫਿਰ ਕੇ ਵੀ ਦੇਖਿਆ, ਥੱਲੇ ਬੇਸਮੈਂਟ ਹੀ ਬਹੁਤ ਜ਼ਿਆਦਾ ਵੱਡੀ, ਇੱਡਾ ਵੱਡਾ ਘਰ, $1,00,000 ਦਾ ਘਰ, ਲੜਕਾ ਇੱਕੋ ਹੀ। ਕਹਿੰਦੇ ਉਹ ਖਾਨੀ ਕਿਹਦੇ ਨਾਲ ਤੁਰ ਗਿਆ, ਤੁਰ ਗਿਆ ਉਹ ਤਾਂ, ਦੋਨੋਂ ਬੈਠੇ ਰੋਈ ਜਾਣ, ਹੁਣ ਕੀ ਹੋ ਸਕਦਾ। ਸਤਿਗੁਰੂ ਕਹਿੰਦੇ ਨੇ ਸਾਨੂੰ ਇਹ ਫਿਕਰ ਆ ਕਿ ਤੁਸੀਂ ਆਪਣੀ ਪਨੀਰੀ ਨੂੰ ਸੰਭਾਲ ਵੀ ਸਕੋਗੇ। ਪਹਿਲੀ ਪਨੀਰੀ ਸਿੱਖ ਬਣ ਗਈ, ਦੂਜੀ ਬਣ ਗਈ, ਚਲੋ ਤੀਜੀ ਵੇਲੇ ਤਾਂ ਕੰਮ ਖਤਮ ਹੋ ਜਾਣਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਹੁਣ ਆਓ ਦੱਸਦੇ ਹਾਂ ਤੁਹਾਨੂੰ, ਪਹਿਲਾ ਪਹਿਰ ਧੰਦਾ ਗਿਆ, ਦੂਜਾ ਪਰਸੋਇਆ। ਰਾਤ ਦਾ ਪਹਿਲਾ ਪਹਿਰ ਤਾਂ ਖਾਣ ਪੀਣ ਦੇ ਧੰਦਿਆਂ 'ਚ ਬੀਤ ਗਿਆ, ਅਤੇ ਰਾਤ ਦਾ ਦੂਜਾ ਪਹਿਰ ਗੂੜੀ ਨੀਂਦ ਭਰ ਕੇ ਸੌਂ ਗਿਆ। ਤੀਜਾ ਝਾਖ ਚਖਾਇਆ, ਚੌਥਾ ਭੋਰ ਪਿਆ। ਰਾਤ ਦੇ ਤੀਜੇ ਪਹਿਰ ਜਾ ਕੇ ਵਿਸ਼ੇ ਵਿਕਾਰਾਂ ਦੀ ਝਾਖ ਚਖਾਇਆ, ਗੱਪਾਂ ਮਾਰਦਾ, ਇਹਨੇ ਨੂੰ ਚੌਥੇ ਪਹਿਰ ਦੇ ਹੁੰਦਿਆਂ ਸਵੇਰ ਹੋ ਗਿਆ। ਇਹ ਤਾਂ ਇੱਕ ਪ੍ਰਮਾਣ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਉਮਰ ਰੂਪੀ ਰਾਤ ਦਾ ਪਹਿਲਾ ਪਹਿਰ ਤਾਂ ਬਾਲਕ ਅਵਸਥਾ ਵਿੱਚ ਖੇਡ ਰੂਪ ਧੰਦੇ 'ਚ ਬੀਤ ਗਿਆ, ਅਤੇ ਦੂਜੀ ਜਿਹੜੀ ਅਵਸਥਾ ਸੀਗੀ ਉਹ ਜੋਬਨ ਦੀ, ਜਵਾਨੀ ਦੀ, ਉਹ ਹੰਕਾਰ ਦੇ ਵਿੱਚ ਲੰਘੀ, ਵਿਕਾਰਾਂ ਵਿੱਚ ਲੰਘੀ, ਨੀਂਦ ਵਿੱਚ ਲੰਘੀ। ਕਹਿੰਦੇ ਸੌਣ ਨਹੀਂ ਦਿੰਦੇ ਮੈਨੂੰ, ਕਿੰਨੇ ਵਜੇ ਉੱਠਦਾ, ਕਹਿੰਦੇ 10 ਵਜੇ ਉੱਠ ਖੜੀ ਦਾ, ਸੌਣ ਨਹੀਂ ਦਿੰਦੇ ਘਰ ਦੇ, ਹੋਰ ਘਰ ਦੇ ਨਹੀਂ ਸੌਣ ਦਿੰਦੇ। ਵੀ ਸੌਂ ਕੇ ਖਾ ਪੀ ਕੇ ਜਵਾਨੀ ਦੀ ਅਵਸਥਾ ਲੰਘਾ, ਅਵਸਥਾ ਦਾ ਤੀਜਾ ਪਹਿਰ ਜਦੋਂ ਆਦ ਖੜ ਅਵਸਥਾ ਆਈ ਤਾਂ ਝਖਾ ਮਾਰਦੇ ਲੰਘ ਗਿਆ, ਵਡੇਪਾ ਰਿਹਾ ਕੇ ਝਖਾ ਹੀ ਮਾਰੀ ਜਾਂਦਾ। ਹੁਣ ਬਹੁਤ ਸਾਰਾ ਧਨ ਇਕੱਠਾ ਕਰ ਲਵਾਂ, ਕਹਿੰਦੇ ਹੁਣ ਧਨ ਦੀ ਪੈ ਗਈ ਇਹਨੂੰ। ਅਵਸਥਾ ਰੂਪੀ ਰਾਤ ਦਾ ਚੌਥਾ ਪਹਿਰ ਵਡੇਪਾ ਤਾਂ ਮੌਤ ਰੂਪ ਦਿਨ ਆ ਗਿਆ, ਚੜ੍ਹ ਗਿਆ ਦਿਨ। ਮਹਾਰਾਜ ਕਹਿੰਦੇ ਆ ਗਿਆ ਸਮਾਂ ਭਾਈ ਤੇਰਾ, ਚੱਲ ਚੱਲੀਏ ਹੁਣ। ਕਹਿੰਦਾ ਜੀ ਮੈਂ ਤਾਂ ਹਾਲੇ ਨਾਮ ਜਪਿਆ ਹੀ ਨਹੀਂ, ਹਾਲੇ ਤਾਂ ਮੈਂ ਕੁਛ ਵੀ ਨਹੀਂ ਕੀਤਾ। ਕਹਿੰਦੇ ਸਾਰੀ ਜ਼ਿੰਦਗੀ ਫਾਲਤੂ ਹੀ ਲੰਘਾ ਲਈ ਆਪਣੀ, ਕਦ ਹੀ ਚੇਤਨਾ ਆਇਓ ਜਿਨ ਜੀਓ ਪਿੰਡ ਦੀ ਆ। ਜਿਸ ਪਰਮਾਤਮਾ ਨੇ ਜੀਵ ਦਿੱਤਾ, ਜੀਉ ਆਤਮਾ ਦਿੱਤੀ, ਪਿੰਡ ਸਰੀਰ ਦਿੱਤਾ, ਉਹਨੂੰ ਵੀ ਕਦੇ ਚੇਤੇ ਕਰ ਲੈਂਦਾ ਕਿ ਪਰਮਾਤਮਾ ਨੇ ਮੈਨੂੰ ਆਹ ਦਿੱਤਾ, ਮੈਨੂੰ ਆਹ ਦਿੱਤਾ, ਸਾਰਾ ਕੁਝ ਦਿੱਤਾ। ਪਹਿਲਾਂ ਵੀ ਦੱਸਿਆ ਸੀ, ਜਿਵੇਂ ਕੋਈ ਬੰਦਾ ਕਹਿੰਦਾ ਉਹਦੇ ਚੰਗੇ ਭਲੇ ਘਰ 'ਚ ਬੈਠੇ, ਕਾਰਾਂ ਦੋ ਕੋਲੇ ਆ, ਪਤਨੀ ਨੌਕਰੀ ਕਰਦੀ ਆ, ਆਪ ਵਕੀਲ ਸੀਗਾ ਉਹ, ਕਨੇਡਾ ਦੀ ਗੱਲ ਹੈ, ਕਹਿੰਦਾ ਰੱਬ ਨੇ ਸਾਨੂੰ ਦਿੱਤਾ ਹੀ ਕੀ ਆ ਜੀ। ਮੈਂ ਕਿਹਾ ਬੈਗ ਗੇਅਰ ਲਵਾ ਦਿਆਂ, ਵਾਪਸ ਕਰਾ ਦਿਆਂ ਸਾਰਾ ਕੁਛ, ਸਾਰਾ ਹੀ ਹੌਲੀ ਹੌਲੀ ਖਿਸਕ ਜੂਗਾ, ਫਿਰ ਸੜਕ 'ਤੇ ਖੜ ਕੇ ਕਹੀਂ ਵੀ ਹੁਣ ਕਹੀਂ ਰੱਬ ਨੇ ਸਾਨੂੰ ਦਿੱਤਾ ਹੀ ਕੀ ਆ, ਮੰਗਤਾ ਬਣ ਕੇ ਕਹੀਂ। ਮੈਂ ਕਿਹਾ ਜਦੋਂ ਬੈਗ ਗੇਅਰ ਲਾਉਂਦਾ ਫਿਰ ਦਿਖਾ ਵੀ ਦਿੰਦਾ ਉਹ, ਏਕ ਪੀ ਨਾ ਦੇ ਦਸ ਪੀ ਹਿਰ ਲੇ ਤਾਂ ਮੂੜਾ ਕਹੋ ਕਹਾਂ ਕਰੇ। ਕਾਰਾਂ ਸਾਰੀਆਂ ਲੈ ਜੂ, ਘਰ ਲੈ ਜੂ, ਹੌਲੀ ਹੌਲੀ ਜੇ ਇੱਕ ਅੱਖ ਕੱਢ ਲਈ, ਇੱਕ ਲੱਤ ਬਾਂਹ ਵੱਢ ਲਈ, ਫਿਰ ਤੈਨੂੰ ਸਾਰਾ ਕੁਝ ਦਿੱਤਾ ਹੋਇਆ, ਤੂੰ ਨਾ ਇੱਦਾਂ ਕਰ ਰੱਬ ਦੇ ਨਾਲ। ਫ੍ਰੀ ਫੰਡ ਦਾ ਸੂਰਜ, ਇੱਥੇ ਬਿਜਲੀ ਵਾਲਿਆਂ ਦਾ ਬਿੱਲ ਭਰਦੇ ਫਿਰਦੇ, ਸੂਰਜ ਦਾ ਬਿੱਲ ਕਦੇ ਭਰਿਆ? ਜਿਹੜੀ ਧਰਤੀ 'ਤੇ ਰਹਿੰਦੇ ਇਹਦਾ ਕਦੇ ਕਿਰਾਇਆ ਦਿੱਤਾ? ਜਿਹੜੀ ਆਕਸੀਜਨ ਲੈਂਦੇ ਇਹਦਾ ਕਦੇ ਪੈਸਾ ਦਿੱਤਾ? ਹੌਸਪੀਟਲ ਆ ਆਕਸੀਜਨ ਦਾ ਕਿਰਾਇਆ ਲੈਂਦੇ। ਜਿਹੜੀ ਅੱਗ ਬਾਲਦੇ ਇਹਦਾ ਕਦੇ ਪੈਸਾ ਦਿੱਤਾ? ਇੱਥੇ ਬਿਜਲੀ ਦਾ ਬਿੱਲ ਭਰਦੇ ਫਿਰਦੇ ਆ। ਅੱਜ ਆਹ ਪਾਣੀ ਪੀਂਦੇ ਹਾਂ, ਪਾਣੀ ਵੀ ਤਾਂ ਪਰਮਾਤਮਾ ਨੇ ਦਿੱਤਾ, ਪੰਜ ਤੱਤ ਦਿੱਤੇ ਨੇ ਪਰਮਾਤਮਾ ਨੇ। ਕਿਹੜੀ ਚੀਜ਼ ਨਹੀਂ ਦਿੱਤੀ? ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ, ਜੇ ਪ੍ਰਸਾਦ ਸੁਗੰਧ ਤਮ ਲਾਵੇ ਤੇ ਕੋ ਸਿਮਰਤ ਪਰਮਗਤ ਪਾਵੇ। ਸਾਰਾ ਕੁਝ ਤਾਂ ਦਿੱਤਾ ਹੋਇਆ, ਹੁਣ ਹੋਰ ਦੱਸੋ ਰੱਬ ਕੀ ਦੇ ਦੇਵੇ ਤੁਹਾਨੂੰ? ਹੁਣ ਤੁਸੀਂ ਤਾਂ ਐਂ ਕਹਿੰਦੇ ਵੀ ਰੱਬ ਆਪ ਪਾਸੇ ਹੋ ਕੇ ਬਹਿ, ਤੇ ਮੈਨੂੰ ਕਿ ਤੂੰ ਰੱਬ ਬਣ ਜਾ, ਬਸ ਇੱਕ ਹੀ ਕਸਰ ਰਹਿ ਗਈ ਹੁਣ ਤਾਂ। ਜਿਵੇਂ ਰਾਵਣ ਕਹਿੰਦਾ ਸੀ ਸਵਰਗਾਂ ਨੂੰ ਪੌੜੀਆਂ ਲਾ ਲੂੰ, ਸਵਰਗ ਜਿੱਤ ਕੇ ਫਿਰ ਗਾਹਾਂ ਚੱਲ ਜੂੰ, ਫਿਰ ਗਾਹਾਂ ਚੱਲ ਜੂੰ। ਹਰਨਾਕਸ਼ ਤਾਂ ਕਹਿੰਦਾ ਮੈਂ ਹੀ ਰੱਬ ਹਾਂ, ਰੱਬ ਹੈ ਹੀ ਨਹੀਂ ਕੋਈ। ਇਹ ਬੰਦੇ ਦੀ ਫਿਤਰਤ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਜੇ ਤੁਸੀਂ ਗੁਰਸਿੱਖ ਬਣੇ ਹੋ ਤਾਂ ਮੇਰੇ ਕੋਲੋਂ ਸੁਣੋ। ਸਤਿਗੁਰੂ ਕਹਿੰਦੇ ਸਾਰਾ ਕੁਝ ਕਿਵੇਂ ਚੱਲਣਾ ਜ਼ਿੰਦਗੀ 'ਚ, ਸਾਧ ਸੰਗਤ ਕਉ ਵਾਰਿਆ ਜੀਉ ਕੀ ਆ ਕੁਰਬਾਨ। ਮਹਾਰਾਜ ਕਹਿੰਦੇ ਮੈਂ ਸਾਧ ਸੰਗਤ ਤੋਂ ਬਲਿਹਾਰ ਜਾਵਾਂ, ਕਹਿੰਦੇ ਮੈਂ ਆਪਣਾ ਜੀ ਨੂੰ ਵੀ ਸਾਧ ਸੰਗਤ ਤੋਂ ਕੁਰਬਾਨ ਕਰਦਿਆਂ, ਸਰੀਰ ਵੀ ਕੁਰਬਾਨ ਕਰਦਿਆਂ ਸਾਧ ਸੰਗਤ ਤੋਂ, ਕਿਉਂਕਿ ਸੰਗਤ ਬਹੁਤ ਵੱਡੀ ਚੀਜ਼ ਹੈ। ਜਦੋਂ ਆਪਾਂ ਸੰਗਤ ਦੇ ਵਿੱਚ ਬੈਠਦੇ ਹਾਂ, ਵਿੱਚ ਸੰਗਤ ਹਰ ਭਰਾ ਵੱਸਿਆ ਜੀਓ, ਇੱਕ ਦੀਵਾ ਜਗਦਾ ਹੋਵੇ ਕਿੰਨਾ ਕੁ ਚਾਨਣ ਕਰਦਾ? ਕਿਤੇ ਦੋ ਦੀਵੇ ਜਗਦੇ ਜ਼ਿਆਦਾ ਚਾਨਣ, ਤਿੰਨ ਦਾ ਜ਼ਿਆਦਾ, ਚਾਰ ਦਾ ਜ਼ਿਆਦਾ, ਪੰਜ ਦਾ। ਜਿੱਥੇ 500 ਦੀਵਾ ਜਗਾ ਦੀਏ ਦਿਨ ਚੜ੍ਹ ਜਾਂਦਾ। ਹਰੇਕ ਬੰਦੇ ਦੇ ਅੰਦਰ ਇੱਕ ਜੋਤ ਹੈ, ਦੋ ਜੋਤਾਂ ਬੈਠ ਗਈਆਂ ਹੋਰ, ਤਿੰਨ ਬੈਠ ਗਈਆਂ ਹੋਰ, 500 ਜੋਤ ਪਰਮਾਤਮਾ ਦੀ ਇਹ ਦੀਵਿਆਂਗੂ। ਕੋਈ ਕਿੰਨੇ ਅਭਿਆਸ ਵਾਲਾ, ਕੋਈ ਕਿੰਨੇ ਕਰਮਾਂ ਵਾਲਾ, ਕੋਈ ਕਿੰਨੇ ਭਾਗਾਂ ਵਾਲਾ। ਭਾਗਾਂ ਵਾਲੀਆਂ ਜੋਤਾਂ ਜਦ ਇਕੱਠੀਆਂ ਹੋ ਕੇ ਅਭਿਆਸੀ ਸਿਮਰਨ ਵਾਲੇ ਬੈਠਦੇ ਨੇ ਤਾਂ ਇਹਨਾਂ ਨੂੰ ਦੇਖਣ ਵੱਡੇ ਵੱਡੇ ਦੇਵਤੇ ਵੀ ਆਉਂਦੇ ਵੀ ਆਹ ਸੰਗਤ, ਸੰਗਤ ਨੂੰ ਮੱਥਾ ਟੇਕਦੇ ਉਹ। ਧੰਨ ਹੈ ਸੰਗਤ, ਧੰਨ ਹੈ ਸੰਗਤ, ਧੰਨ ਧੰਨ ਸਤਸੰਗਤ। ਉਹ ਧਰਤੀ ਉੱਤੇ ਗੁਰੂ ਨਾਨਕ ਦੀ ਹੋਈ ਸੰਗਤ ਹੈ, ਹੋਰ ਕਿਤੇ ਸੰਗਤ ਤਾਂ ਦਿਖਾਓ। ਗੁਰੂ ਘਰਾਂ ਤੋਂ ਬਿਨਾਂ ਕਿਤੇ ਸੰਗਤ ਜੁੜਦੀ ਦੇਖੀ? ਉਹ ਤਾਂ ਸਾਰੀ ਕੁਸੰਗਤ ਹੀ ਹੋ ਰਹੀ ਆ। ਜੇ ਕਿਤੇ ਲੱਖ ਬੰਦਾ ਬੈਠਾ ਵੀ, ਉੱਥੇ ਤਾਂ ਸਮਝਾਇਆ ਜਾ ਰਿਹਾ ਆਤਮਾ ਨਿਰਲੇਪ ਹੈ, ਜੋ ਮਰਜ਼ੀ ਭੋਗੋ, ਖਾਓ ਪੀਓ, ਮੌਜ ਕਰੋ, ਸਵੇਰੇ ਉੱਠਣ ਦੀ ਲੋੜ ਨਹੀਂ, ਕੋਈ ਗੱਲ ਨਹੀਂ। ਉਹ ਕਿਤੇ ਸੰਗਤ ਆ? ਉਹ ਤਾਂ ਸਾਰੀ ਕੁਸੰਗਤ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਸ ਤੇ ਸੋਝੀ ਮਨ ਪਈ ਮਿਲਿਆ ਪੁਰਖ ਸੁਜਾਣ। ਕਹਿੰਦੇ ਮੈਂ ਸੰਗਤ ਤੋਂ ਆਪਣਾ ਸਰੀਰ ਕੁਰਬਾਨ ਕਰਦਿਆਂ, ਸੰਗਤ ਤੋਂ ਜੀਵ ਆਤਮਾ ਕੁਰਬਾਨ ਕਰਦਿਆਂ ਆਪਣੀ, ਕਹਿੰਦੇ ਜਿਸ ਸਾਖ ਸੰਗਤ ਦੇ ਪ੍ਰਤਾਪ ਕਰਕੇ ਮੇਰੇ ਮਨ 'ਚ ਗਿਆਨ ਆਇਆ ਅਤੇ ਵਾਹਿਗੁਰੂ ਮਿਲਿਆ, ਤਾਂ ਸੰਗਤ ਦੀ ਇੰਨੀ ਉਪਮਾ ਕਰਦੇ ਸਤਿਗੁਰੂ। ਕਿਉਂਕਿ ਜਿਹੜੀ ਬਖਸ਼ਿਸ਼ ਸੰਗਤ ਵਿੱਚ ਹੋਣੀ ਆ ਨਾ, ਇਹ ਕਿਤੇ ਨਹੀਂ ਹੁੰਦੀ। ਸੰਗਤ ਵਿੱਚ ਬਹਿ ਕੇ ਬਖਸ਼ਿਸ਼ ਹੁੰਦੀ ਗੁਰਾਂ ਦੀ। ਇਸ ਕਰਕੇ ਹਮੇਸ਼ਾ ਇਹ ਖਿਆਲ ਕਰੋ ਕਿ ਸੰਗਤ ਵਿੱਚ ਜ਼ੋਰ ਲਾ ਕੇ ਵੀ ਕਿਵੇਂ ਪਹੁੰਚ ਜਾਓ ਕਿ ਸੰਗਤ ਜ਼ਰੂਰ ਕਰਨੀ ਹੈ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਖਿਆਤ ਹਾਜ਼ਰ ਨਾਜ਼ਰ ਪਾਰਬ੍ਰਹਮ ਪਰਮੇਸ਼ਰ ਜਾਣ ਕੇ ਬੈਠੋ। ਇੱਕ ਗੱਲ ਪੱਕੀ ਮੰਨ ਲਓ, ਜਿਵੇਂ ਗੁਰੂ ਸਾਹਿਬ ਉਦੋਂ ਸੰਗਤ 'ਚ ਬਹਿੰਦੇ ਸੀ ਆਪਦੇ ਹੁੰਦਿਆਂ, ਹੁਣ ਵੀ ਜਿੱਥੇ ਸੰਗਤ ਹੁੰਦੀ ਸਤਿਗੁਰੂ ਆਪ ਹੀ ਬੈਠੇ ਹੁੰਦੇ ਨੇ। ਪਰ ਇੰਨਾ ਫਰਕ ਹੁੰਦਾ ਵੀ ਆਪਣੇ ਉਹ ਅੱਖਾਂ ਨਹੀਂ ਲੱਗੀਆਂ ਹੋਈਆਂ। ਜੇ ਉਹ ਅੱਖਾਂ ਲੱਗੀਆਂ ਹੋਣ ਤਾਂ ਆਪਾਂ ਪ੍ਰਤੱਖ ਦੇਖ ਲਈਏ ਕਿ ਸਾਰੇ ਪਾਤਸ਼ਾਹ ਬੈਠੇ ਇੰਨੀ ਸੰਗਤ 'ਤੇ, ਤਾਂ ਵੈਸੇ ਹੀ ਬਹੁਤ ਖੁਸ਼ ਹੋ ਜਾਂਦੇ ਮਹਾਰਾਜ ਵੀ ਸਾਡੀ ਸੰਗਤ ਬੈਠੀ, ਮੇਰੇ ਗੁਰਸਿੱਖ ਬੈਠੇ ਨੇ, ਮੇਰੇ ਪਿਆਰੇ ਬੈਠੇ ਨੇ, ਗੁਰਬਾਣੀ ਦੀ ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ, ਢਾਡੀਆਂ ਦੀਆਂ ਵਾਰਾਂ ਹੋ ਰਹੀਆਂ ਨੇ, ਸਤਿਗੁਰੂ ਸੱਚੇ ਪਾਤਸ਼ਾਹ ਉਹ ਪ੍ਰਸੰਨ ਹੁੰਦੇ ਨੇ। ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ, ਮਹਾਰਾਜ ਕਹਿੰਦੇ ਸਾਰੀਆਂ ਗੱਲਾਂ ਜਾਣਨ ਵਾਲਾ ਅੰਤਰ ਜਾਮੀ ਵਾਹਿਗੁਰੂ ਸਦਾ ਹੀ ਆਪਣੇ ਨਾਲ ਦੇਖਿਆ। ਕਿਵੇਂ ਜੀ? ਕਹਿੰਦੇ ਸਾਧ ਸੰਗਤ ਵਿੱਚ ਬੈਠ ਕੇ ਕਿਰਪਾ ਹੋਈ ਮੇਰੇ ਤੇ, ਮੈਂ ਪਰਮਾਤਮਾ ਨੂੰ ਆਪਣੇ ਹਮੇਸ਼ਾ ਨਾਲ ਦੇਖਦਾ।